ओंकार सतनाम कर्ता पुरख निर्भो निर्वैर अकाल मूरत अजूनी सैभं गुरुप्रसाद नहीं जान जाई कछु रूप रेखं कहां बास तां को फिरे कौन पेखं कहा नाम तां को कहां कह कहावे कहा मैं बखानो कहे मो न आवे कहूँ फूल हुए के पले राज फूले कहूँ पमर हुए के पली पांत पूले कहूँ पवन हुए के बहे बेग ऐसे कहे मो न आवे कथों ताह कैसे मुकुचरे शास्त्र खट पिंग गिरन चढ़ जाए अंधलख बधरो सुने जो काल कृपा कराए श्री वाहे गुरु साहिब जीव हर दूजड़ी लाव सतगुर पुरख मिलाया बलराम जीओ निरपौ पै मन होए हमें मैल गवाया बलराम जीओ निर्मल पौ पाया हर गुण गाया हर विखे राम हदूरे हरिया तम राम पसारिया स्वामी सर्व रहया पर पूरे अंतर बाहर हर प्रभे को मिल हर जन मंगल गाए जन नानक दूजी लाव चलाई अनहद शब्द बजाए अंतर बाहर हर प्रभे को मिल हर जन मंगल गाए जन नानक दूजी लाव चलाई अनहद शब्द बजाए जन नानक दूजी लाव चलाई अनहद शब्द बजाए परम सन्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप ਮਹਿਮਾਂ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਆਂ ਤੋਂ ਗੁਰੂ ਪਾਤਸ਼ਾਹ ਜੀ ਦੀ ਮਹਾਂਬਾਣੀ ਸਰਬੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਰਕਤਮਈ ਬਾਣੀ ਦੀ ਲੜੀਵਾਰ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੰਤਾਂ ਦੀ ਇਹ ਪਾਵਨ ਬਾਣੀ ਜਿਸ ਦੇ ਚਾਰ ਪਦਾਂ ਦਾ ਪਾਠ ਗੁਰਮਤ ਆਨੰਦ ਕਾਰਜ ਦੀ ਮਰਿਆਦਾ ਨਿਭਾਉਣ ਵਾਲੇ ਕੀਤਾ ਜਾਂਦਾ ਹੈ ਔਰ ਚਾਰ ਫੇਰੇ ਚਾਰ ਪਰਿਕਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਲਈਆਂ ਜਾਂਦੀਆਂ ਨੇ। ਜਿਸ ਤਰ੍ਹਾਂ ਇਸ ਸ਼ਬਦ ਨੂੰ ਬਾਹਰ ਦੇ ਆਨੰਦ ਕਾਰਜ ਨਾਲ, ਸਰੀਰਕ ਆਨੰਦ ਕਾਰਜ ਨਾਲ, ਇਸ ਪਾਵਨ ਰਿਸ਼ਤੇ ਨਾਲ ਜੋੜਿਆ ਗਿਆ, ਬਿਲਕੁਲ ਇਸੇ ਤਰ੍ਹਾਂ ਇਹਨਾਂ ਪਾਵਨ ਚਾਰ ਪਦਾਂ ਦਾ, ਚਾਰ ਲਾਵਾਂ ਦਾ ਗਹਿਰਾ ਭਾਵ ਹੈ ਇਸ ਆਤਮਾ ਦਾ ਪਰਮਾਤਮਾ ਨਾਲ ਆਨੰਦ ਕਾਰਜ ਆਉਣਾ। ਅਗਰ ਮਨੁੱਖ ਦੇ ਜੀਵਨ ਨੂੰ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਸਾਡਾ ਜੀਵਨ ਤਿੰਨ ਸ਼ਕਤੀਆਂ ਦਾ ਮਜਮੂਆ ਹੈ, ਤਿੰਨ ਸ਼ਕਤੀਆਂ ਮਿਲ ਕੇ ਚੱਲਦੀਆਂ ਨੇ ਔਰ ਇਹਨਾਂ ਤਿੰਨਾਂ ਹੀ ਸ਼ਕਤੀਆਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਫਲ ਹੈ ਔਰ ਵੱਖਰੀ ਵੱਖਰੀ ਪ੍ਰਾਪਤੀ ਹੈ। ਜੈਸੇ ਮੈਂ ਗੁਜ਼ਾਰਿਸ਼ ਕਰਾਂ, ਸਾਡੇ ਤਨ ਦੀ ਵੱਖਰੀ ਮੰਜ਼ਿਲ ਹੈ ਔਰ ਵੱਖਰੀ ਇਸ ਦੀ ਪ੍ਰਾਪਤੀ ਹੈ, ਵੱਖਰਾ ਇਸ ਦਾ ਫਲ ਹੈ। ਅਗਰ ਕੋਈ ਇਸਤਰੀ ਪੁਰਸ਼ ਆਪਣੇ ਤਨ ਦੇ ਤਲ 'ਤੇ ਸਫਲ ਹੋਇਆ, ਪਛਾਣ ਕੀ ਹੋਵੇਗੀ, ਉਸ ਦੇ ਤਨ ਨੂੰ ਔਲਾਦ ਦਾ ਫਲ ਲੱਗੇਗਾ। ਧੀਆਂ ਹੋਵਣ ਜਾਂ ਪੁੱਤਰ ਹੋਵਣ, ਅਗਰ ਇਸ ਤਰ੍ਹਾਂ ਕਿਸੇ ਦੇ ਸਰੀਰ ਨੂੰ ਫਲ ਲੱਗਿਆ ਹੈ ਤਾਂ ਕਹਿਣਾ ਪਏਗਾ ਉਸ ਮਨੁੱਖ ਦਾ ਸਰੀਰਕ ਤਲ ਸਫਲ ਹੋ ਗਿਆ। ਦੁਨੀਆ 'ਤੇ ਬੜੇ ਘੱਟ ਐਸੇ ਲੋਕ ਨੇ ਜਿਨ੍ਹਾਂ ਦਾ ਸਰੀਰਕ ਤਲ ਬਾਂਝ ਰਹਿ ਜਾਂਦਾ, ਸਰੀਰ ਦੇ ਤਲ 'ਤੇ ਕੋਈ ਫਲ ਨਹੀਂ ਲੱਗਦਾ। ਭਾਵੇਂ ਇਸ ਨਾਲ ਫਲ ਨਾ ਲੱਗਣ ਕਰਕੇ ਸਰੀਰਕ ਤਲ ਦਾ ਜੀਵਨ ਕੋਈ ਅਸਫਲ ਨਹੀਂ ਹੋ ਜਾਂਦਾ, ਜੀਵਨ ਦੀ ਸਫਲਤਾ ਬਣੀ ਰਹਿੰਦੀ ਹੈ। ਬੜੀਆਂ ਬੜੀਆਂ ਵੱਡੀਆਂ ਪਦਵੀਆਂ 'ਤੇ ਐਸੇ ਮਨੁੱਖ ਦੇਖੇ ਗਏ, ਰਾਜੇ ਮਹਾਰਾਜੇ ਦੇਖੇ ਗਏ, ਸੰਤ ਦੇਖੇ ਗਏ, ਜਿਨ੍ਹਾਂ ਦੇ ਸਰੀਰ ਨੂੰ ਔਲਾਦ ਦਾ ਫਲ 'ਤੇ ਨਹੀਂ ਲੱਗਿਆ। ਪਰ ਫਿਰ ਵੀ ਬੜੇ ਘੱਟ ਐਸੇ ਲੋਕ ਨੇ ਜਿਨ੍ਹਾਂ ਦੇ ਤਨ ਨੂੰ ਔਲਾਦ ਦਾ ਫਲ ਨਾ ਲੱਗੇ ਅਤੇ ਸਰੀਰਕ ਤਲ 'ਤੇ ਬਾਂਝ ਰਹਿ ਜਾਵਣ। ਸਾਡੇ ਜੀਵਨ ਦੀ ਤਨ ਤੋਂ ਬਾਅਦ ਦੂਸਰੀ ਮਹਾਂਸ਼ਕਤੀ ਦਾ ਨਾਮ ਮਨ ਹੈ ਔਰ ਮਨ ਦੇ ਤਲ 'ਤੇ ਵੀ ਲੋਕ ਸਫਲ ਹੋ ਜਾਂਦੇ ਨੇ ਕਿਉਂਕਿ ਮਨ ਦਾ ਫਲ ਗਿਆਨ ਹੈ। ਗਿਆਨ ਹੋਵੇ, ਸਮਝ ਹੋਵੇ ਤਾਂ ਮਨੁੱਖ ਬਹੁਤ ਕੁਝ ਸੰਸਾਰ 'ਤੇ ਤਾਮੀਰ ਕਰ ਸਕਦਾ ਹੈ, ਬੜੀਆਂ ਇਜ਼ਾਦ ਕਰ ਸਕਦਾ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦਾ ਇਹ ਮਨੁੱਖ ਸੁੱਖ ਮਾਣ ਸਕਦਾ। ਜਿਸੇ ਮਨ ਦੇ ਤਲ 'ਤੇ ਸਫਲ ਹੋਣ ਵਾਲੇ ਮਨੁੱਖਾਂ ਨੇ ਪਵਨ ਦਾ ਸੁਭਾਅ ਬਦਲ ਕੇ ਰੱਖ ਦਿੱਤਾ ਹੈ ਔਰ ਪਦਾਰਥ ਨੂੰ ਆਪਣੇ ਅਨੁਕੂਲ ਕਰ ਲਿਆ, ਬਾਹਰ ਭਾਵੇਂ ਹਵਾ ਟੈਂਪਰੇਚਰ 50 ਦਰਜਾ ਹਰਾਰਤ ਹੋਵੇ, 50 ਡਿਗਰੀ ਸੈਲਸੀਅਸ ਹੋਵੇ, ਪਰ ਮਨੁੱਖ ਨੇ ਪਦਾਰਥ ਨੂੰ ਆਪਣੇ ਅਨੁਕੂਲ ਕਰ ਲਿਆ। ਏਅਰ ਕੰਡੀਸ਼ਨਰ ਨਾਮ ਦੀ ਮਸ਼ੀਨ ਲਗਾ ਕੇ ਇਹ ਆਪਣਾ ਟੈਂਪਰੇਚਰ ਮੈਂਟੇਨ ਕਰ ਲੈਂਦਾ ਹੈ। ਔਰ ਦੇਖਣ ਵਿੱਚ ਆਇਆ ਕਈ ਦਫ਼ਾ ਬਾਹਰ 50 ਡਿਗਰੀ ਮਾਈਨਸ ਆਉਂਦਾ ਹੈ ਪਰ ਮਨੁੱਖ ਅੰਦਰ ਹੀਟ ਲਗਾ ਕੇ ਆਪਣੇ ਘਰ ਨੂੰ ਗਰਮ ਕਰ ਲੈਂਦਾ। ਪਦਾਰਥ ਨੂੰ ਇਸਨੇ ਆਪਣੇ ਅਨੁਕੂਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਔਰ ਇਸ ਨੂੰ ਅਨੁਕੂਲ ਕਰਨ ਵਿੱਚ ਇਸ ਦੇ ਮਨ ਦਾ ਫਲ ਪ੍ਰਾਪਤ ਹੋਇਆ ਔਰ ਉਹ ਹੈ ਗਿਆਨ, ਉਹ ਹੈ ਸਮਝ। ਸਾਰੇ ਪਦਾਰਥ ਨੂੰ ਤੁਸੀਂ ਦੇਖੋ ਇਸਨੇ ਕਿਵੇਂ ਆਪਣੇ ਅਨੁਕੂਲ ਕੀਤਾ ਹੈ। ਮੈਂ ਅਰਜ਼ ਕਰਨਾ ਚਾਹੁੰਦਾ, ਸਦੀਆਂ ਤੋਂ ਯੁੱਗਾਂ ਤੋਂ ਪਾਣੀ ਦਾ ਸੁਭਾਵ ਹੈ ਨੀਵੇਂ ਪਾਸੇ ਵੱਲ ਜਾਣਾ, ਪਰ ਮਨੁੱਖ ਨੇ ਇਸ ਦਾ ਸੁਭਾਵ ਹੀ ਬਦਲ ਕੇ ਰੱਖ ਦਿੱਤਾ। ਸੈਕੜੇ ਮੰਜ਼ਲਾਂ ਇਮਾਰਤਾਂ 'ਤੇ ਪਾਣੀ ਨੂੰ ਚੜ੍ਹਦਾ ਹੋਇਆ ਦੇਖਿਆ ਜਾਂਦਾ ਹੈ। ਕਾਰਨ ਕੀ ਹੈ? ਮਨੁੱਖ ਨੂੰ ਸੁਭਾਅ ਬਦਲਣਾ ਆ ਗਿਆ। ਸਦੀਆਂ ਤੋਂ ਯੁੱਗਾਂ ਤੋਂ ਬਰਸਾਤ ਆਉਂਦੀ ਸੀ, ਪਾਣੀ ਜਾ ਰਿਹਾ ਸੀ, ਇਸ ਦੀਆਂ ਖੇਤੀਆਂ ਦਾ ਔਰ ਨਗਰਾਂ ਦਾ ਨੁਕਸਾਨ ਕਰਦਾ ਹੋਇਆ। ਬੜੇ ਪਿੰਡਾਂ ਦੇ ਪਿੰਡ ਰੁੜ ਜਾਂਦੇ ਸਨ ਔਰ ਬਾਗਾਂ ਦੇ ਬਾਗ ਤਬਾਹ ਹੋ ਜਾਂਦੇ ਸਨ। ਫਿਰ ਮਨੁੱਖ ਦੇ ਮਨ ਨੂੰ ਗਿਆਨ ਸ਼ਕਤੀ ਦਾ ਸਦਕਾ, ਮਨ ਸ਼ਕਤੀ ਨੂੰ ਗਿਆਨ ਦਾ ਫਲ ਲੱਗਿਆ। ਇਸਨੇ ਵੱਡੇ ਵੱਡੇ ਡੈਮ ਬਣਾ ਲਏ, ਉਸ ਵਿੱਚੋਂ ਨਹਿਰਾਂ ਕੱਢ ਲਈਆਂ ਔਰ ਉਹ ਹੁਣ ਪਾਣੀ ਇੱਕ ਗੋਲੇ ਦੀ ਤਰ੍ਹਾਂ ਇਸ ਦੇ ਖੇਤਾਂ ਦੀ ਸਿੰਜਾਈ ਕਰਦਾ ਹੋਇਆ ਦਿਖਾਈ ਪੈਂਦਾ। ਪਦਾਰਥ ਦਾ ਸੁਭਾਅ ਇਸਨੇ ਆਪਣੇ ਅਨੁਕੂਲ ਕਰ ਲਿਆ ਹੈ। ਬਿਲਕੁਲ ਇਸੇ ਤਰ੍ਹਾਂ ਅੱਗ ਦਾ ਸੁਭਾਅ ਸਾੜ ਕੇ ਸੁਆਹ ਕਰ ਦੇਣਾ ਹੈ, ਪਰ ਮਨੁੱਖ ਨੇ ਅੱਗ ਨੂੰ ਵਰਤ ਕੇ ਬੜੇ ਬੜੇ ਕਾਰਖਾਨੇ ਬਣਾ ਲਏ। ਰੇਲਾਂ, ਮੋਟਰਾਂ, ਕਾਰਾਂ, ਹਵਾਈ ਜਹਾਜ਼ ਇਸ ਅੱਗ ਦੇ ਆਸਰੇ ਚੱਲਦੇ ਪਏ। ਪੁਰਾਣੇ ਸਮੇਂ ਵਿੱਚ ਇੱਕ ਬਹੁਤ ਵੱਡਾ ਸਾਇੰਟਿਸਟ ਹੋਇਆ ਜਿਸ ਦਾ ਨਾਮ ਰਾਵਣ ਕਰਕੇ ਆਇਆ ਹੈ। ਮਹਾਰਾਜ ਦੀ ਬਾਣੀ ਦੇ ਬੋਲ ਨੇ, ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਉਹਨੂੰ ਅਗਨੀ ਨੂੰ ਵਰਤਣਾ ਆ ਗਿਆ, ਮਾਨੋ ਇਸ ਤਰ੍ਹਾਂ ਅੱਗ ਉਸ ਦੀ ਅਰਦਲ ਵਿੱਚ ਹੋ ਗਈ, ਜੈਸੇ ਕੋਈ ਕੱਪੜੇ ਧੋਣ ਵਾਲਾ ਸੇਵਕ ਹੁੰਦਾ ਹੈ। ਅੱਜ ਸੰਸਾਰ ਦੇ ਸਾਇੰਟਿਸਟ ਸੋਲਰ ਐਨਰਜੀ ਦੀ ਗੱਲ ਕਰਦੇ ਪਏ ਨੇ ਔਰ ਹੁਣ ਕਹਿੰਦੇ ਪਏ ਨੇ ਬਈ ਹਵਾਈ ਜਹਾਜ਼ ਇਸ ਸੋਲਰ ਐਨਰਜੀ ਨਾਲ ਚੱਲਣਗੇ। ਫਿਊਲ 'ਤੇ ਜਿਹੜਾ ਬਹੁਤ ਵੱਡਾ ਖਰਚਾ ਆ ਜਾਂਦਾ ਹੈ ਉਹ ਸਾਰਾ ਬਚ ਜਾਏਗਾ। ਇਹ ਗੱਲ ਵੱਖਰੀ ਹੈ, ਪੈਸੰਜਰਸ ਨੂੰ ਕੁਝ ਬਚੇ ਜਾਂ ਨਾ ਬਚੇ, ਪਰ ਹਵਾਈ ਕੰਪਨੀਆਂ ਦੀ ਝੋਲੀ ਚੰਗੀ ਭਰ ਜਾਏਗੀ, ਉਹਨਾਂ ਦੇ ਖਜ਼ਾਨੇ ਚੰਗੇ ਭਰ ਜਾਣਗੇ। ਸੋਲਰ ਐਨਰਜੀ ਨਾਲ ਮੋਟਰਾਂ ਚੱਲਦੀਆਂ ਮੈਂ ਆਪਣੇ ਅੱਖਾਂ ਨਾਲ ਦੇਖੀਆਂ ਨੇ, ਬਿਜਲੀ ਚੱਲਦੀ ਹੋਈ ਆਪਣੇ ਅੱਖਾਂ ਨਾਲ ਦੇਖੀ ਹੈ, ਔਰ ਹੁਣ ਹਵਾਈ ਜਹਾਜ਼ਾਂ ਦਾ ਵੀ ਬਾਕਾਇਦਾ ਇੱਕ ਫਾਈਬਰ ਦਾ ਉਹਨਾਂ ਨੇ ਸਾਰਾ ਹਵਾਈ ਜਹਾਜ਼ ਡਿਜ਼ਾਈਨ ਕੀਤਾ ਹੈ ਜੋ ਬੜੇ ਹਲਕੇ ਵਜ਼ਨ ਦਾ ਹੋਵੇਗਾ ਅਤੇ ਸੋਲਰ ਐਨਰਜੀ ਨਾਲ ਚੱਲੇਗਾ। ਇਹ ਸਾਇੰਟਿਸਟਾਂ ਨੇ ਹੁਣ ਕਾਢ ਕੱਢੀ ਹੈ, ਪਰ ਰਾਵਣ ਦੇ ਕੋਲ ਇਹ ਟੈਕਨੀਕ ਪਹਿਲੇ ਯੁੱਗਾਂ ਪ੍ਰਯੰਤ ਮੌਜੂਦ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਹੁਣ ਵੀ ਤੁਸੀਂ ਦੇਖ ਸਕਦੇ ਹੋ ਸੂਰਜ ਦੀਆਂ ਕਿਰਨਾਂ ਨਾਲ ਇਹ ਤਮਾਮ ਸੋਲਰ ਜਿਹੜੇ ਸਟੋਪ ਨੇ ਉਹ ਚੱਲਦੇ ਪਏ ਨੇ। ਸੌਰ ਊਰਜਾ ਦੇ ਨਾਲ ਚੁੱਲ੍ਹੇ ਬਲਦੇ ਪਏ ਨੇ, ਹਾਲੇ ਚੰਦਰਮੇ ਦੇ ਰਿਫਲੈਕਸ਼ਨ ਦੇ ਨਾਲ ਇਹ ਸਿਸਟਮ ਇਜ਼ਾਦ ਹੋਇਆ ਦਿਖਾਈ ਨਹੀਂ ਪਿਆ, ਪਰ ਰਾਵਣ ਦੇ ਕੋਲ ਇਹ ਟੈਕਨੀਕ ਵੀ ਸੀ, ਉਹ ਚੰਦਰਮੇ ਦੀ ਐਨਰਜੀ ਵੀ ਪਕੜ ਕੇ ਉਸ ਨੂੰ ਵਰਤ ਲੈਂਦਾ ਸੀ। ਇਹਦਾ ਮਤਲਬ ਹੈ ਕਿ ਗਿਆਨ ਦੇ ਤਲ 'ਤੇ ਉਹ ਬੜਾ ਜ਼ਿਆਦਾ ਸਫਲ ਹੋਇਆ। ਇੱਕ ਵਾਰੀ ਕੋਈ ਚੀਜ਼ ਦੇਖ ਲੈਂਦਾ ਸੀ ਅਤੇ ਸਾਰੀ ਉਮਰ ਲਈ ਉਸਨੂੰ ਯਾਦ ਹੋ ਜਾਂਦੀ ਸੀ, ਔਰ ਬੜੇ ਇਕਾਗਰ ਮਨ ਵਾਲਾ ਸੀ ਰਾਵਣ। ਐਵੇਂ ਨਹੀਂ ਚਾਰ ਵੇਦ ਉਸਨੂੰ ਜ਼ਬਾਨੀ ਯਾਦ ਸਨ, ਔਰ ਇਸ ਤਰ੍ਹਾਂ ਦੇ ਨਾਲ 18 ਪੁਰਾਣ 27 ਸਿਮਰਤੀਆਂ ਉਸਨੂੰ ਸਾਰੀਆਂ ਜ਼ਬਾਨੀ ਯਾਦ ਸਨ। ਔਰ ਯਾਦ ਕਰਨ ਦਾ ਇੱਕੋ ਹੀ ਤਰੀਕਾ ਹੈ, ਮਨ ਦੀ ਇਕਾਗਰਤਾ। ਮੈਨੂੰ ਕਈ ਸੱਜਣ ਸੰਸਾਰ ਭਰ ਦਾ ਭਰਮਣ ਕਰਦਿਆਂ ਹੋਇਆਂ ਮਿਲ ਜਾਂਦੇ ਨੇ, ਕਹਿੰਦੇ ਨੇ ਗਿਆਨੀ ਜੀ ਕੋਈ ਦਵਾਈ ਦੱਸੋ ਬਈ ਸਾਡੀ ਯਾਦ ਸ਼ਕਤੀ ਵੱਧ ਜਾਏ। ਅਤੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਇਸ ਚੱਕਰ 'ਚ ਨਾ ਪੈਣਾ ਬਈ ਸ਼ਾਇਦ ਕੋਈ ਬਾਜ਼ਾਰ ਵਿੱਚ ਦਵਾਈ ਮਿਲ ਜਾਂਦੀ ਹੈ ਅਤੇ ਉਸ ਨਾਲ ਯਾਦ ਸ਼ਕਤੀ ਵੱਧ ਜਾਂਦੀ ਹੈ, ਹੋਰ ਕੋਈ ਦਵਾਈ ਨਹੀਂ ਹੈ। ਯਾਦ ਸ਼ਕਤੀ ਦਾ ਮਰਕਜ਼ ਇੱਕੋ ਹੀ ਹੈ, ਮਨ ਦੀ ਇਕਾਗਰਤਾ। ਸਵੇਰੇ ਜਾਗ ਕੇ ਅੰਮ੍ਰਿਤ ਵੇਲੇ ਵਾਹਿਗੁਰੂ 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 ਦਾ ਜਪ ਕਰਨਾ, ਔਰ ਜਪ ਕਰਨ ਦੇ ਨਾਲ ਇਕਾਗਰਤਾ ਬਣ ਜਾਂਦੀ ਹੈ ਅਤੇ ਜਪ ਕਰਨ ਨਾਲ ਯਾਦ ਸ਼ਕਤੀ ਵੱਧ ਜਾਂਦੀ ਹੈ, ਬੜੀ ਤੇਜ਼ ਮੈਮਰੀ ਬਣ ਜਾਂਦੀ ਹੈ। ਜਪ ਕਰਨ ਦੇ ਨਾਲ ਸਾਡੇ ਦਿਮਾਗ ਦੇ ਕੁਝ ਐਸੇ ਸੈੱਲ ਨੇ ਜਿਹੜੇ ਖੁੱਲ੍ਹ ਜਾਂਦੇ ਨੇ, ਖੁੱਲ੍ਹ ਜਾਣ ਤੋਂ ਮੁਰਾਦ ਐਕਟਿਵ ਹੋ ਜਾਂਦੇ ਨੇ, ਜਾਗਰਤ ਹੋ ਜਾਂਦੇ ਨੇ, ਅਤੇ ਫਿਰ ਗੱਲ ਭੁੱਲਦੀ ਨਹੀਂ ਹੈ, ਗੱਲ ਸਦਾ ਹੀ ਚੇਤੇ ਰਹਿੰਦੀ ਹੈ। ਤੁਸੀਂ ਤਮਾਮ ਮਹਾਂਪੁਰਖਾਂ ਨੂੰ ਦੇਖੋਗੇ, ਬੜੀ ਯਾਦਾਸ਼ਤ ਉਹਨਾਂ ਦੀ ਹੁੰਦੀ ਹੈ। ਇੱਕ ਵਾਰੀ ਕੋਈ ਸੱਜਣ ਮਿਲਿਆ ਹੋਵੇ, ਮਜ਼ਾਲ ਹੈ ਸਾਰੀ ਜ਼ਿੰਦਗੀ ਭੁੱਲ ਜਾਵਣ, ਉਹਨਾਂ ਦਾ ਮਸਤਕ ਵਿਸ਼ੇਸ਼ ਜਿਹੜੇ ਸੈੱਲ ਨੇ, ਫਾਈਲਸ ਨੇ ਸਾਡੇ ਦਿਮਾਗ ਦੀਆਂ, ਉਹ ਐਕਟੀਵੇਟ ਹੋ ਜਾਂਦੀਆਂ ਨੇ। ਪਰ ਬੜੇ ਐਸੇ ਸੱਜਣ ਮਿਲਣਗੇ, ਸਾਰਾ ਜੀਵਨ ਜਾਪ ਸਾਹਿਬ ਦਾ ਪਾਠ ਕਰਦੇ ਰਹਿਣਗੇ, ਪਰ ਜਾਪ ਸਾਹਿਬ ਜ਼ਬਾਨੀ ਯਾਦ ਨਹੀਂ ਆਉਂਦਾ। ਕਾਰਨ ਪਤਾ ਕੀ ਹੈ? ਮਨ ਕਦੀ ਇਕਾਗਰ ਹੀ ਨਹੀਂ ਹੋਇਆ। ਮੈਨੂੰ ਕਈ ਮਿਲਣਗੇ ਬਈ ਜਾਪ ਸਾਹਿਬ ਯਾਦ ਨਹੀਂ ਆਉਂਦਾ, ਕਾਰਨ ਬਸ ਇਹੀ ਹੈ ਕਿ ਮਨ ਕਦੀ ਇਕਾਗਰ ਨਹੀਂ ਹੋਇਆ, ਮੈਨੂੰ ਭੁੱਲਦਾ ਨਹੀਂ ਹੈ। ਮੈਂ ਇੱਕ ਦਿਨ ਵਿੱਚ 7 ਵਾਰੀ ਜਾਪ ਸਾਹਿਬ ਦਾ ਪਾਠ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ ਦਾ ਸਦਕਾ, ਆਪ ਗੁਰੂ ਸੰਗਤਾਂ ਦੇ ਕਦਮਾਂ ਦੀ ਧੂੜ ਦਾ ਸਦਕਾ, ਔਰ ਇੱਕੋ ਦਿਨ 'ਚ ਜਾਪ ਸਾਹਿਬ ਯਾਦ ਹੋ ਗਿਆ ਸੀ। ਮੈਨੂੰ ਭੁੱਲਦਾ ਨਹੀਂ ਹੈ ਕ੍ਰਿਸ਼ਮਾ ਸਤਿਗੁਰੂ ਪਾਤਸ਼ਾਹ ਜੀ ਦਾ। ਇਹ ਬਖਸ਼ਿਸ਼ ਬਣ ਜਾਂਦੀ ਹੈ, ਪਰ ਬਣਦੀ ਹੈ ਵਾਹਿਗੁਰੂ ਮੰਤਰ ਦਾ ਜਪ ਕਰਨ ਦੇ ਨਾਲ, ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ 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 ਦਾ ਜਪ ਕਰਦਿਆਂ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਜਾਗ ਜਾਂਦੀਆਂ ਨੇ, ਔਰ ਮਨੁੱਖ ਮਹਾਨ ਕ੍ਰਿਸ਼ਮਾ ਬਣ ਜਾਂਦਾ। ਮਹਾਨ ਅਦਭੁਤ ਖੇਡ ਮਨੁੱਖ ਦੇ ਜੀਵਨ 'ਚ ਵਰਤਦੀ ਹੋਈ ਦਿਖਾਈ ਪੈਂਦੀ ਹੈ। ਇੱਕ ਬੇਨਤੀ ਮੈਂ ਕਰਨ ਲੱਗਾ, ਥੋੜ੍ਹਾ ਜਿਹਾ ਇਹ ਬਚਨ ਕੁਸ਼ੈਲਾ ਜ਼ਰੂਰ ਹੈ, ਪਰ ਤੁਸੀਂ ਇਸ ਨੂੰ ਪ੍ਰੇਮ ਨਾਲ ਲੈਣਾ, ਇਸ ਨੂੰ ਮੰਨਣ ਦਾ ਯਤਨ ਕਰਨਾ ਅਤੇ ਨਾਰਾਜ਼ ਨਾ ਹੋਣਾ। ਉਹ ਸਿੱਖ ਨੂੰ ਸਿੱਖ ਆਖਣ ਦੀ ਲੋੜ ਹੀ ਕੀ ਹੈ ਜਿਸ ਨੂੰ ਸਤਿਗੁਰੂ ਜੀ ਦੀਆਂ ਬਖਸ਼ੀਆਂ 5 ਬਾਣੀਆਂ ਦਾ ਨਿਤਨੇਮ ਦਾ ਪਾਠ ਯਾਦ ਹੀ ਨਹੀਂ ਹੋਇਆ। ਇਹਦਾ ਮਤਲਬ ਹੈ ਕਦੀ ਇਸਨੇ ਇਕਾਗਰਤਾ ਨਾਲ ਕੀਤਾ ਹੀ ਨਹੀਂ ਹੈ, ਇਸ ਲਈ ਮਨ ਦੀ ਸਿਮਰਤੀ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ। ਮਨ ਦਾ ਜਿਹੜਾ ਫਲ ਹੈ ਨਾ, ਗਿਆਨ ਹੈ, ਸਮਝ ਹੈ, ਬੜੀਆਂ ਬੜੀਆਂ ਇਜ਼ਾਦ ਮਨੁੱਖ ਨੇ ਕੀਤੀਆਂ ਨੇ, ਔਰ ਕਈ ਵਾਰ ਐਸਾ ਸੋਚ ਕੇ ਹੈਰਾਨ ਹੋਈਦਾ ਹੈ, ਕਦੀ ਮਨੁੱਖ ਐਸੇ ਤਲ 'ਤੇ ਜੀਵਦਾ ਸੀ ਕਿ 12 ਮੀਲਾਂ ਤੋਂ ਵੱਧ ਇਹਦੀ ਜਾਣਕਾਰੀ ਕੋਈ ਨਹੀਂ ਸੀ, ਔਰ ਕਹਿੰਦੇ ਸਨ ਬਈ 12 ਮੀਲਾਂ ਤੋਂ ਬਾਅਦ ਪਰਾਇਆ ਦੇਸ਼ ਆ ਜਾਂਦਾ, ਜਾਂ ਦਰਿਆਵਾਂ ਦੇ ਮੁਹਾਣੇ 'ਚ ਹੀ ਲੋਕ ਰਹਿੰਦੇ ਸਨ, ਦਰਿਆ ਪਾਰ ਕਰਕੇ ਨਹੀਂ ਜਾਂਦੇ ਸਨ ਅਤੇ ਉਸਨੂੰ ਪ੍ਰਦੇਸ਼ ਸਮਝਦੇ ਸਨ, ਔਰ ਇਹ ਮੰਜ਼ਿਲ ਹੋ ਜਾਂਦੀ ਸੀ ਬਈ ਸਾਡੀ ਮੰਜ਼ਿਲ ਇਹੀ ਹੈ। 12 ਮੀਲ ਦੇ ਸਫ਼ਰ ਨੂੰ, 12 ਮੀਲ ਦੀ ਲੈਂਥ ਨੂੰ ਮਨੁੱਖ ਨੇ ਆਪਣਾ ਮੰਜ਼ਿਲ ਦਾ ਥਾਂ ਸਮਝ ਲਿਆ ਸੀ ਬਈ ਮੇਰੀ ਮੰਜ਼ਿਲ ਮਕਸੂਦ ਇਹੀ ਹੈ, ਮੈਂ ਇਸ ਤੋਂ ਅੱਗੇ ਕਿਧਰੇ ਵੀ ਨਹੀਂ ਜਾਣਾ। ਕੁਝ ਕੁਝ ਟਰੈਵਲਰ ਸਨ ਜਿਹੜੇ ਲੰਬਾ ਟਰੈਵਲ ਕਰਦੇ ਸਨ, ਸਮੁੰਦਰਾਂ ਦੀ ਯਾਤਰਾ ਕਰਦੇ ਸਨ, ਪਰ ਉਹ ਬੜੇ ਘੱਟ ਪੋਟਿਆਂ 'ਤੇ ਗਿਣੇ ਜਾ ਸਕਦੇ ਨੇ। ਬਹੁਤਿਆਂ ਨੇ ਆਪਣੇ ਪਿੰਡ ਨੂੰ ਹੀ ਸਭ ਕੁਝ ਸਮਝ ਲਿਆ ਸੀ। ਔਰ ਐਸਾ ਬੰਦਾ ਜਿਹੜਾ ਕੇਵਲ ਆਪਣੇ ਪਿੰਡ 'ਚ ਹੀ ਰਹਿੰਦਾ ਸੀ, ਉਸਦੇ ਨਾਮ ਨਾਲ ਸ਼ਬਦ ਜੁੜ ਗਿਆ ਸੀ ਪੇਂਡੂ, ਬਈ ਪਿੰਡ ਤੋਂ ਬਾਅਦ ਇਸ ਨੂੰ ਕੋਈ ਹੋਰ ਜਾਣਕਾਰੀ ਨਹੀਂ ਹੈ, ਪਿੰਡ ਦੀਆਂ ਚਾਰ ਗਲੀਆਂ ਮੁਹੱਲਿਆਂ ਬਾਰੇ ਇਹ ਜਾਣਕਾਰੀ ਰੱਖਦਾ, ਹੋਰ ਕੋਈ ਜਾਣਕਾਰੀ ਨਹੀਂ ਰੱਖਦਾ। ਖੈਰ ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਸਫ਼ਰ ਦੇ ਸਾਧਨ ਬੜੇ ਸੀਮਤ ਸਨ, ਨਾ ਮੋਟਰਾਂ ਸਨ, ਨਾ ਕਾਰਾਂ, ਨਾ ਰੇਲ ਗੱਡੀਆਂ ਮੌਜੂਦ ਸਨ। ਪਰ ਅੱਜ ਮਨੁੱਖ ਹੈਰਾਨ ਹੁੰਦਾ ਹੈ, ਜਿੱਥੇ ਲੱਖਾਂ ਲੋਕ ਤਕਰੀਬਨ ਰੇਲਾਂ ਵਿੱਚ ਰੋਜ਼ਾਨਾ ਸਫ਼ਰ ਕਰਦੇ ਪਏ ਨੇ, ਕਰੋੜਾਂ ਲੋਕ ਰੋਜ਼ਾਨਾ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਦੇ ਨੇ, ਉੱਥੇ ਮੈਂ ਪੜ੍ਹ ਕੇ ਹੈਰਾਨ ਹੋਇਆ, ਬਈ 5 ਲੱਖ ਮਨੁੱਖ ਹਰ ਵੇਲੇ ਆਕਾਸ਼ ਵਿੱਚ ਹੁੰਦੇ ਨੇ, ਹਵਾਈ ਜਹਾਜ਼ ਰਾਹੀਂ ਸਫ਼ਰ ਕਰ ਰਹੇ ਹੁੰਦੇ ਨੇ। ਇਹ ਸਾਰੀ ਦੁਨੀਆ ਦੇ ਜਿਹੜੀ ਏਅਰ ਕੰਪਨੀਆਂ ਨੇ ਉਹਨਾਂ ਦੇ ਅੰਕੜੇ ਨੇ, ਬਈ 5 ਲੱਖ ਬੰਦਾ, 1.5 ਮਿਲੀਅਨ ਬੰਦਾ ਹਰ ਵੇਲੇ ਆਸਮਾਨ ਵਿੱਚ ਆਉਂਦਾ ਹੈ, ਇਹ ਬੜੀ ਵੱਡੀ ਭੀੜ ਹੈ। ਇੱਥੇ 5 ਲੱਖ ਬੰਦਾ ਆ ਜਾਏ ਤਾਂ ਖੜ੍ਹਨ ਲਈ ਜਗ੍ਹਾ ਨਹੀਂ ਰਹੇਗੀ, ਦੂਰ ਦੂਰ ਤੱਕ ਜਗ੍ਹਾ ਬਣਾਉਣੀ ਪਏਗੀ। ਇਹ ਸਾਰਾ ਮਨੁੱਖ ਨੂੰ ਕਿੱਥੋਂ ਪ੍ਰਾਪਤ ਹੋਇਆ? ਇਸ ਦੇ ਮਨ ਵਿੱਚੋਂ ਜਨਮ ਹੋਇਆ ਹੈ। ਕੁਝ ਮਹਾਂਪੁਰਖਾਂ ਦਾ ਐਸਾ ਕਥਨ ਹੈ, ਉਹ ਕਹਿੰਦੇ ਨੇ ਸੰਸਾਰ ਦਾ ਜਨਮ ਮਨ ਵਿੱਚੋਂ ਹੋਇਆ, ਮਨ ਨੇ ਸੰਸਾਰ ਕਲਪਿਆ ਹੈ। ਉਂਝ ਸੰਸਾਰ ਕੋਈ ਹੈ ਨਹੀਂ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਸ ਭਾਵ ਦੇ 2 ਬੋਲ ਆਖੇ ਨੇ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਸੰਸਾਰ ਮਨ ਨੇ ਬਣਾ ਲਿਆ ਹੈ। ਜਿਤਨਾ ਮਨ ਪਰਮਾਤਮਾ ਤੋਂ ਜ਼ਿਆਦਾ ਦੂਰ ਹੈ ਨਾ, ਹੋਰ ਕੋਈ ਸਾਡੇ ਕੋਲ ਪੈਮਾਨਾ ਨਹੀਂ ਹੈ ਕਿ ਕਰਤਾ ਪੁਰਖ ਨਾਲੋਂ ਆਪਣੀ ਦੂਰੀ ਨਾਪ ਸਕੀਏ। ਜਿਤਨਾ ਮਨ ਸੰਸਾਰ ਨੂੰ ਜ਼ਿਆਦਾ ਮਹੱਤਵ ਦੇ ਰਿਹਾ, ਸੰਸਾਰ ਵੱਲ ਦੌੜਦਾ ਦਿਖਾਈ ਪੈ ਰਿਹਾ, ਸਮਝ ਲੈਣਾ ਇੰਨੀ ਪਰਮਾਤਮਾ ਤੋਂ ਦੂਰੀ ਹੈ। ਪਰ ਇੱਕ ਦਿਨ ਐਸਾ ਜ਼ਿੰਦਗੀ 'ਚ ਆ ਜਾਂਦਾ ਹੈ ਅਭਿਆਸੀ ਦੇ, ਜਿਸ ਦਿਨ ਸੰਸਾਰ ਗੁਆਚ ਜਾਂਦਾ ਹੈ ਅਤੇ ਕੇਵਲ ਨਿਰੰਕਾਰ ਹੀ ਰਹਿ ਜਾਂਦਾ ਹੈ। ਮੈਨੂੰ ਇੱਕ ਵਾਕਿਆ ਯਾਦ ਵਿੱਚ ਆ ਗਿਆ ਮਹਾਤਮਾ ਬੁੱਧ ਦਾ। ਇੱਧਰ ਬਿਹਾਰ ਦਾ ਇਲਾਕਾ ਹੈ ਜਿੱਥੇ ਮਹਾਤਮਾ ਬੁੱਧ ਭਰਮਣ ਕਰਦੇ ਪਏ ਸਨ, ਅਤੇ ਭਰਮਣ ਕਰਦਿਆਂ ਕਰਦਿਆਂ ਇੱਕ ਸਾਧੂ ਦੇ ਆਸ਼ਰਮ ਵਿੱਚ ਆ ਗਏ, ਅਤੇ ਉਸਨੇ ਦੇਖਿਆ ਕੋਈ ਰਾਜਕੁਮਾਰ ਲੱਗਦਾ ਹੈ ਅਤੇ ਆਇਆ ਹੈ। ਪੁੱਛਿਆ, ਬਈ ਕਿਵੇਂ ਆਇਆ ਹੈ? ਆਖਣ ਲੱਗੇ, ਮੈਂ ਹੋਰ ਕਿਸੇ ਕੰਮ ਲਈ ਨਹੀਂ ਆਇਆ, ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ। ਉਸਨੇ ਕਿਹਾ, ਫਿਰ ਬੜਾ ਔਖਾ ਕੰਮ ਹੈ, ਸੌਖਾ ਕੰਮ ਨਹੀਂ ਹੈ। ਉਸਨੇ ਕਿਹਾ, ਕਿਤਨਾ ਵੀ ਔਖਾ ਹੋਵੇ ਪਰ ਮੈਂ ਇਹ ਕਰਨ ਵਾਸਤੇ ਆਇਆ ਹਾਂ ਅਤੇ ਮੈਂ ਕਰਨਾ ਚਾਹੁੰਦਾ ਹਾਂ। ਅਤੇ ਉਸ ਆਸ਼ਰਮ ਦੇ ਅਧਿਆਪਕ ਨੇ, ਉਸ ਵਿੱਦਿਆ ਗੁਰੂ ਨੇ, ਉਸਤਾਦ ਨੇ ਆਖਿਆ, ਗੱਲ ਇਹ ਹੈ ਸਿਧਾਰਥ, 40 ਦਿਨ ਦੀ ਸਾਧਨਾ ਹੈ ਅਤੇ 40 ਦਿਨਾਂ ਤੱਕ ਲਗਾਤਾਰ ਜਵਾਂ ਦਾ 1 ਦਾਣਾ ਖਾਣਾ ਅਤੇ 2 ਘੁੱਟ ਪਾਣੀ ਪੀਣਾ ਹੈ, ਅਤੇ ਉੱਥੇ ਦਰਖਤ ਨਾਲ ਲਟਕ ਕੇ ਸਾਧਨਾ ਕਰਨੀ, ਅਤੇ ਨਾਲ ਸ਼ਰਤ ਇਹ ਹੈ ਕਿ ਮੈਨੂੰ ਬੁਲਾਉਣਾ ਨਹੀਂ ਹੈ 40 ਦਿਨ, ਮੈਨੂੰ ਪੁੱਛਣਾ ਨਹੀਂ ਹੈ ਬਈ ਅੰਦਰ ਕੋਈ ਗੱਲ ਬਣੀ ਹੈ ਕਿ ਨਹੀਂ ਬਣੀ, ਕੋਈ ਮੇਲ ਹੋਇਆ ਹੈ ਕਿ ਨਹੀਂ ਹੋਇਆ, ਮੇਰੇ 'ਤੇ 40 ਦਿਨ ਲਗਾਤਾਰ ਸਵਾਲ ਕੋਈ ਨਹੀਂ ਕਰਨਾ। ਮਹਾਤਮਾ ਬੁੱਧ ਬੜੇ ਦ੍ਰਿੜ ਸਨ। ਸਿੱਖੀ ਦਾ ਇੱਕ ਮਹਾਨ ਗੁਣ ਹੈ ਦ੍ਰਿੜਤਾ, ਵਿਸ਼ਵਾਸ। ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ, ਜਾਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਬ੍ਰਹਮ ਗਿਆਨ ਦਾ ਚਿਰਾਗ ਉਸਦੇ ਹਿਰਦੇ 'ਚ ਜਲ ਜਾਂਦਾ ਹੈ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ 'ਤੇ ਪੂਰਨ ਭਰੋਸਾ ਬਣਾ ਲੈਂਦਾ ਔਰ ਸਾਖਸ਼ਾਤ ਨਿਰੰਕਾਰ ਸਮਝਣ ਲੱਗ ਪੈਂਦਾ ਹੈ, ਉਹਦੇ ਰੋਮ ਰੋਮ 'ਚ ਇਹ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ। ਹੁਣੇ ਤੁਸੀਂ ਸਰਵਣ ਕਰ ਰਹੇ ਸੀ ਨਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਮਹਾਤਮਾ ਬੁੱਧ ਬੜਾ ਦ੍ਰਿੜ ਸੀ, 50 ਦਿਨ ਲੰਘ ਗਏ, 40 ਦਿਨ ਉਸ ਅਧਿਆਪਕ ਨੇ ਪ੍ਰਾਚਾਰੀਆ ਨੇ ਆਖਿਆ ਸੀ ਆਚਾਰੀਆ ਨੇ, ਪਰ ਉਸਦੇ 50 ਦਿਨ ਲੰਘ ਗਏ ਅਤੇ 50 ਦਿਨਾਂ ਵਿੱਚ ਇੱਕ ਵਾਰੀ ਵੀ ਸਵਾਲ ਨਾ ਕੀਤਾ। ਆਖਿਆ 40 ਉਸਨੇ ਕਹੇ ਨੇ, 10 ਆਪਾਂ ਹੋਰ ਕਰ ਲੈਂਦੇ ਹਾਂ। ਅਤੇ ਮਰਨ ਵਾਲਾ ਸਰੀਰ ਹੋ ਗਿਆ, ਬਿਲਕੁਲ ਮਾਸ ਉੱਡ ਗਿਆ, ਨਾ ਸਰੀਰ ਦਾ ਕੋਈ ਵਜ਼ਨ ਰਿਹਾ, ਬਿਲਕੁਲ ਹੱਡੀਆਂ ਦਾ ਢਾਂਚਾ। ਦੇਖਣ ਵਾਲੇ ਨੂੰ ਇੰਜ ਲੱਗੇ ਕਿ ਜਿਵੇਂ 4 ਸਾਲ ਪਹਿਲੇ ਮਰਿਆ ਬੰਦਾ ਕਬਰ 'ਚੋਂ ਉੱਠ ਕੇ ਆ ਰਿਹਾ, ਇਹੋ ਜਿਹਾ ਸਰੀਰ ਹੋ ਗਿਆ ਸੀ ਮਹਾਤਮਾ ਬੁੱਧ ਦਾ। ਅਤੇ ਉਹ ਆਚਾਰੀਆ ਆਪ ਵੀ ਵੇਖ ਕੇ ਭੈਭੀਤ ਹੋ ਗਿਆ, ਆਖਣ ਲੱਗਾ ਇੰਨਾ ਸਮਾਂ ਤਾਂ ਕੋਈ ਕੱਢਦਾ ਹੀ ਨਹੀਂ ਹੈ, ਇਹ ਪਹਿਲਾ ਹੈ ਜਿਹੜਾ ਕੱਢ ਗਿਆ। ਕੁਛ ਤਾਂ ਮਰ ਜਾਂਦੇ ਨੇ, ਕੁਝ ਚਲੇ ਜਾਂਦੇ ਨੇ, ਇਹ ਪਹਿਲਾ ਹੈ ਜਿਹੜਾ ਮੇਰੇ ਸਾਹਮਣੇ ਸਵਾਲ ਕਰਨ ਵਾਸਤੇ ਆ ਗਿਆ ਹੈ। ਆਖਣ ਲੱਗਾ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ, ਕੋਈ ਮਨ ਦਾ ਠਹਿਰਾਓ ਨਹੀਂ ਬਣਿਆ। ਉਸ ਪ੍ਰਾਚਾਰੀਆ ਨੇ ਹੱਥ ਜੋੜੇ ਅਤੇ ਕੰਬਣ ਲੱਗ ਪਿਆ, ਆਖਣ ਲੱਗਾ ਤੇਰੀ ਸਾਧਨਾ ਨੂੰ ਮੈਂ ਸਜਦਾ ਕਰਦਾ ਹਾਂ, ਪਰ ਮੈਨੂੰ ਇੰਨਾ ਹੀ ਪਤਾ ਸੀ, ਇਸ ਤੋਂ ਅੱਗੇ ਮੈਨੂੰ ਕੱਖ ਪਤਾ ਨਹੀਂ। ਅਤੇ ਸਿਧਾਰਥ ਕਹਿਣ ਲੱਗੇ, ਭਗਵਾਨ ਫਿਰ ਹੁਣ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ, ਮੈਨੂੰ ਕੋਈ ਥਾਂ ਦੱਸੋ, ਮੈਂ ਜਾਣ ਜੋਗਾ ਤਾਂ ਰਿਹਾ ਵੀ ਨਹੀਂ ਹਾਂ। ਅਤੇ ਉਸ ਪ੍ਰਾਚਾਰੀਆ ਨੇ ਕਿਹਾ, ਆਖਿਆ ਦਰਿਆ ਦੇ ਪਰਲੇ ਪਾਸੇ ਮੇਰੇ ਗੁਰੂ ਦਾ ਆਸ਼ਰਮ ਹੈ, ਅਗਲਾ ਰਸਤਾ ਸ਼ਾਇਦ ਤੈਨੂੰ ਉਹ ਦੱਸ ਦੇਵੇ, ਮੈਨੂੰ ਤਾਂ ਕੱਖ ਪਤਾ ਨਹੀਂ ਅਤੇ ਨਾ ਉਸਨੇ ਦੱਸਿਆ ਹੈ। ਦੁਨੀਆਂ ਵਿੱਚ ਪਰਮਾਤਮਾ ਦੇ ਨਾਮ 'ਤੇ ਬੜਾ ਪਾਖੰਡ ਚੱਲਦਾ, ਬਹੁ ਗਿਣਤੀ ਤੁਹਾਨੂੰ ਉਹਨਾਂ ਦੀ ਮਿਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬਚਨ ਨੇ, ਕਹਿੰਦੇ ਹੈਣ ਵਿਰਲੇ ਨਾਹੀਂ ਕਣੇ, ਫੈਲ ਫੱਕੜ ਸੰਸਾਰ। ਅਸਲੀ ਪਰਮਾਤਮਾ ਨੂੰ ਜਪਣ ਵਾਲੇ ਬੜੇ ਥੋੜ੍ਹੇ ਨੇ, ਪਰ ਦਿਖਾਵੇ ਦੇ ਫੱਕੜ, ਦਿਖਾਵੇ ਦੇ ਫਕੀਰ ਤੁਹਾਨੂੰ ਬੜੇ ਦਿਖਾਈ ਪੈ ਜਾਣਗੇ। ਫੈਲ ਦਾ ਮਤਲਬ ਹੈ ਦਿਖਾਵੇ ਦੇ ਫਕੀਰ। ਬੜੇ ਮਹਾਂ ਬੋਲ ਸਤਿਗੁਰੂ ਪਾਤਸ਼ਾਹ ਜੀ ਦੇ, ਹੈਣ ਵਿਰਲੇ ਨਾਹੀਂ ਕਣੇ, ਫੈਲ ਫੱਕੜ ਸੰਸਾਰ। ਉਹ ਪ੍ਰਾਚਾਰੀਆ ਕਹਿਣ ਲੱਗਿਆ ਬਈ ਦਰਿਆ ਤੋਂ ਪਰਲੇ ਪਾਸੇ ਹੈ। ਦਰਅਸਲ ਮਨ ਵਿੱਚ ਉਹਦੇ ਗੱਲ ਆਈ ਕਿ ਦਰਿਆ ਦਾ ਤੇਜ਼ ਬਹਾਵ ਹੈ, ਇਸ ਕੋਲੋਂ ਤਰਿਆ ਨਹੀਂ ਜਾਣਾ ਅਤੇ ਆਪੇ ਡੁੱਬ ਕੇ ਮਰ ਜਾਏਗਾ ਅਤੇ ਮੇਰੀ ਬਦਨਾਮੀ ਨਹੀਂ ਹੋਵੇਗੀ। ਦੇਖ ਲਓ ਲੋਕ ਇਸ ਤਰ੍ਹਾਂ ਵੀ ਕਰਦੇ ਨੇ, ਦੂਜੇ ਦੀ ਜਾਨ ਲੈਣ ਤੱਕ ਜਾਂਦੇ ਨੇ। ਸਰੀਰ ਬੜਾ ਨਿਢਾਲ ਸੀ, ਬੜਾ ਕਮਜ਼ੋਰ ਸੀ, ਪਰ ਦਰਿਆ ਵਿੱਚ ਪੈ ਗਏ ਮਹਾਤਮਾ ਬੁੱਧ, ਆਖਣ ਲੱਗੇ ਵੇਖੀ ਜਾਏਗੀ। ਅਤੇ ਜਿਹੜਾ ਟਾਰਗੇਟ ਸੀ ਨਾ, ਜਿੱਥੇ ਦਰਿਆ ਤੋਂ ਨਿਕਲਣਾ ਸੀ, ਉਦੋਂ 2.5 ਮੀਲ, ਔਰ ਇਸ ਦਰਿਆ ਦਾ ਨਾਮ ਹੈ ਨਿਰੰਜਣਾ ਨਦੀ। ਉਹਨਾਂ ਦਿਨਾਂ ਵਿੱਚ ਪੂਰਾ ਸੈਲਾਬ 'ਤੇ ਸੀ, ਭਰਿਆ ਹੋਇਆ ਸੀ, ਤੁਗਿਆਨੇ 'ਤੇ ਸੀ ਦਰਿਆ, ਪੂਰਾ ਭਰ ਕੇ ਵਗਦਾ ਪਿਆ ਸੀ, ਭਾਦਰੋਂ ਦਾ ਮਹੀਨਾ ਸੀ। ਅਤੇ ਜਿੱਥੇ ਨਿਕਲਣ ਦਾ ਟਾਰਗੇਟ ਸੀ, ਪੱਤਣ ਸੀ, ਉੱਥੋਂ 2.5 ਮੀਲ ਦੂਰ ਮਹਾਤਮਾ ਬੁੱਧ ਰੁੜਦੇ ਹੋਏ ਚਲੇ ਗਏ ਕਿਸੇ ਤਰ੍ਹਾਂ। ਅਤੇ ਇੱਕ ਦਰੱਖਤ ਦੀਆਂ ਢਹਿੰਦੇ ਹੋਏ, ਦਰੱਖਤ ਦੀਆਂ ਜੜ੍ਹਾਂ ਦਰਿਆ ਵਿੱਚ ਲਮਕਦੀਆਂ ਪਈਆਂ ਸਨ, ਉਹਨਾਂ ਨੂੰ ਕਿਸੇ ਤਰ੍ਹਾਂ ਪਕੜ ਲਿਆ ਔਰ ਬੜੀ ਮੁਸ਼ਕਲ ਨਾਲ ਇੱਕ ਸੱਪ ਦੀ ਤਰ੍ਹਾਂ ਰੇਂਗਦੇ ਹੋਏ ਮਹਾਤਮਾ ਬੁੱਧ ਇੱਕ ਦਰੱਖਤ ਦੇ ਥੱਲੇ ਪਹੁੰਚੇ, ਜਿਹਨੂੰ ਬੋਧ ਵਿਰਕਸ਼ ਕਹਿੰਦੇ ਨੇ। ਬੋੜ ਦਾ ਦਰੱਖਤ ਹੈ, ਅੱਜ ਵੀ ਉਹ ਦਰੱਖਤ ਖੜ੍ਹਾ ਦਿਖਾਈ ਪੈਂਦਾ ਹੈ। ਫਿਰ ਨਾ ਬੈਠ ਸਕੇ, ਨਾ ਖੜ੍ਹੇ ਹੋ ਸਕੇ, ਨਾ ਚੱਲ ਪਏ, ਸਰੀਰ ਇੰਨਾ ਨਿਢਾਲ ਸੀ, ਡਿੱਗ ਪਏ ਔਰ ਮਨ ਵਿੱਚੋਂ ਪੁਕਾਰ ਨਿਕਲੀ, ਆਖਿਆ ਹੇ ਪਰਮਾਤਮਾ, मैं तेनों नहीं मिल सकता, तू ही मैनू आके मिल। इस्लाम जगत विच परमात्मा दे कई नाम ने, 101 नावां दी ਉਹ ਮਾਲਾ ਉਹਨਾਂ ਬਣਾਈ ਹੋਈ ਹੈ, ਤਸਬੀਹ ਹੈ। ਉਸ ਵਿੱਚ ਉਸ ਨੂੰ ਕਰੀਮ ਵੀ ਕਹਿੰਦੇ ਨੇ, ਰਹੀਮ ਵੀ ਕਹਿੰਦੇ ਨੇ, ਰਾਜ਼ਕ ਵੀ ਕਹਿੰਦੇ ਨੇ, ਖਾਲਕ ਵੀ ਕਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਨਾਮ ਨੇ, ਪਰ ਸਭ ਤੋਂ ਪ੍ਰਸਿੱਧ ਨਾਮ ਹੈ ਖੁਦਾ। ਈਸਾਈਅਤ ਵੀ ਖੁਦਾ ਹੀ ਕਹਿੰਦੀ ਹੈ, ਪਾਰਸੀ ਵੀ ਖੁਦਾ ਹੀ ਕਹਿੰਦੇ ਨੇ। ਇਹ ਖੁਦਾ ਨਾਮ ਬੜਾ ਮਸ਼ਹੂਰ ਹੋਇਆ, ਔਰ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇਸ ਨਾਮ ਨੂੰ ਬਾਣੀ ਵਿੱਚ ਵਰਤਿਆ ਹੈ। ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ, ਬੜੇ ਗਹਿਰੇ ਬਚਨ ਨੇ। ਮੁਖਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਅਤੇ ਖੁੰਦਕਾਰਾ ਦਾ ਮਤਲਬ ਐ ਖੁਦਾਰਾ, ਹੇ ਖੁਦਾ ਤੇਰਾ ਨਾਮ ਮੇਰਾ ਆਸਰਾ ਹੈ। ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਖੁਦਾਏ, ਇਹ ਖੁਦਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਵੀ ਵਰਤਿਆ ਹੈ, ਅਤੇ ਬੜਾ ਕੀਮਤੀ ਇਸਦਾ ਅਰਥ ਹੈ। ਖੁਦਾ ਸ਼ਬਦ ਦਾ ਆਖਰੀ ਅਰਥ ਹੈ ਕਿ ਖੁਦ ਆ ਜਾਂਦਾ ਹੈ। ਜਦ ਕੋਈ ਉਸ ਲਈ ਤੜਪਦਾ ਹੈ, ਉਸਦੇ ਪ੍ਰੇਮ ਵਿੱਚ ਵਿਲਕਦਾ ਹੈ, ਔਰ ਪ੍ਰਾਣਾਂ ਦੀ ਬਾਜ਼ੀ ਲਾ ਦਿੰਦਾ, ਤਾਂ ਫਿਰ ਉਹ ਖੁਦ ਚੱਲ ਕੇ ਆ ਜਾਂਦਾ। ਉਸਨੂੰ ਲੱਭਣ ਨਹੀਂ ਜਾਣਾ ਪੈਂਦਾ, ਉਹ ਖੁਦ ਹੀ ਆ ਜਾਂਦਾ। ਇਸ ਲਈ ਉਸਦਾ ਮਹੱਤਵਪੂਰਨ ਨਾਮ ਹੋ ਗਿਆ ਖੁਦ ਆ, ਬਈ ਖੁਦ ਆ ਜਾਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ 15 ਬ੍ਰਹਮ ਗਿਆਨੀ ਭਗਤ ਬੈਠੇ ਨੇ, 11 ਮਹਾਨ ਭੱਟ ਗੁਰੂ ਕੀ ਮਹਿਮਾ ਗਾਉਣ ਵਾਲੇ, 4 ਨਿਕਟਵਰਤੀ ਸਤਿਗੁਰੂ ਜੀ ਦੇ ਬੈਠੇ ਨੇ। ਇਹਨਾਂ ਸਾਰਿਆਂ 30 ਮਹਾਂਪੁਰਖਾਂ ਨੂੰ ਪੁੱਛ ਕੇ ਦੇਖ ਲਓ, ਇਹਨਾਂ 'ਚੋਂ 6 ਗੁਰੂ ਜਾਮਿਆਂ ਦੀ ਗੱਲ ਮੈਂ ਨਹੀਂ ਕਰ ਰਿਹਾ, ਇਹਨਾਂ 30 ਮਹਾਂਪੁਰਖਾਂ ਨੂੰ ਪੁੱਛ ਕੇ ਦੇਖ ਲਓ, ਇਹਨਾਂ ਸਾਰਿਆਂ ਨੇ ਯੱਕ ਜ਼ਬਾਨ ਹੋ ਕੇ ਕਿਹਾ, ਬਈ ਕਿਤੇ ਗਿਆ ਗੱਲ ਨਹੀਂ ਬਣਦੀ, ਉਸ ਦੇ ਆਇਆ ਗੱਲ ਬਣਦੀ ਹੈ। ਅਤੇ ਮੇਰੇ ਸਾਹਿਬ ਗੁਰੂਦੇਵ ਬਾਣੀ 'ਚ ਕਹਿੰਦੇ ਨੇ ਉਹਾਂ ਤੋ ਜਾਈਐ ਜੋ ਇਹਾਂ ਨਾ ਹੋਏ, ਜੇ ਇੱਥੇ ਨਹੀਂ ਹੈਗਾ ਤਾਂ ਉੱਥੇ ਜਾਈਏ। ਜੈ ਧਿਰ ਦੇਖੋ ਤੈ ਧਿਰ ਮੌਜੂਦ, ਹਰ ਜਗ੍ਹਾ ਮੌਜੂਦ ਦਿਖਾਈ ਪੈ ਰਿਹਾ ਹੈ। ਬੜਾ ਕੀਮਤੀ ਨਾਮ ਹੈ ਖੁਦਾ। ਮਹਾਤਮਾ ਬੁੱਧ ਡਿੱਗ ਪਏ ਅਤੇ ਆਖਣ ਲੱਗੇ, ਹੇ ਪਰਮਾਤਮਾ, ਹੁਣ ਮੈਂ ਤੇਰੇ ਤੱਕ ਨਹੀਂ ਆ ਸਕਦਾ, ਤੂੰ ਆਪ ਹੀ ਚੱਲ ਕੇ ਆ ਜਾ। ਅਤੇ ਨੀਂਦ ਆ ਗਈ, ਡਿੱਗ ਪਿਆ ਸਰੀਰ, ਜ਼ਮੀਨ 'ਤੇ ਪਿਆ ਹੋਇਆ, ਨਿੰਦਰਾ ਵਿੱਚ ਚਲਾ ਗਿਆ। ਅਤੇ ਉਹ ਅਸਲ 'ਚ ਨਿੰਦਰਾ ਨਹੀਂ ਸੀ, ਉਹ ਸਮਾਧੀ ਹੈਗੀ ਸੀ। ਥੋੜ੍ਹਾ ਜਿਹਾ ਜਿਹੜੇ ਜਲਦੀ ਉੱਠਦੇ ਨੇ ਨਾ, 2 ਵਜੇ ਜਿਹੜੇ ਉੱਠਣ ਦੇ ਅਭਿਆਸੀ ਨੇ, ਫਿਰ 2 ਘੰਟੇ 2.5 ਘੰਟੇ ਜਪ ਕਰਦੇ ਨੇ, ਫਿਰ ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਨੇ, ਨਿਤਨੇਮ ਤੋਂ ਪਹਿਲਾਂ ਵੀ ਅਤੇ ਨਿਤਨੇਮ ਤੋਂ ਬਾਅਦ ਵੀ ਥੋੜ੍ਹਾ ਸਮਾਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਚਾਹੀਦਾ। ਇਹ ਬੜਾ ਜ਼ਰੂਰੀ, ਅੰਮ੍ਰਿਤ ਵੇਲਾ ਤਾਂ ਫਿਰ ਭਾਗ ਲੱਗ ਜਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੋਲ ਨੇ, ਕਹਿੰਦੇ ਨੇ, ਬੇਦਾਰੀ ਅਸਤ ਜ਼ਿੰਦਗੀ, ਅੱਜ ਸਾਹਿਬਾਨ ਨੇ ਸ਼ੌਕ, ਗੋਇਆ ਹਰਾਮ ਕਰਦਨ, ਆਇਣ ਦਾ ਖੁਆਬ ਹੈ ਸੁਭਾ। ਕਹਿੰਦੇ ਨੇ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਸੀ ਮੇਰਾ, ਪਰ ਜਿਸ ਦਿਨ ਤੋਂ ਮੈਂ ਅੰਮ੍ਰਿਤ ਵੇਲੇ ਨਾਮ ਦੀ ਫਸਲ ਨੂੰ ਹਰਿਆ ਭਰਿਆ ਹੁੰਦਾ ਦੇਖਿਆ ਹੈ ਨਾ, ਉਸ ਦਿਨ ਤੋਂ ਬਾਅਦ ਫਿਰ ਨੰਦ ਲਾਲ ਗੋਇਆ ਨੇ ਅੰਮ੍ਰਿਤ ਵੇਲੇ ਸੌਣਾ ਹਰਾਮ ਕਰ ਛੱਡਿਆ ਹੈ। ਹੁਣ ਕਦੀ ਨੰਦ ਲਾਲ ਅੰਮ੍ਰਿਤ ਵੇਲੇ ਨਹੀਂ ਸੌਂਦਾ। ਅੰਮ੍ਰਿਤ ਵੇਲੇ ਜਾਗਣ ਨਾਲ ਪਤਾ ਕੀ ਹੁੰਦਾ ਹੈ, ਮੈਂ ਅਰਜ਼ ਕਰਾਂ, ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਉਹਨਾਂ ਦਾ ਭਾਗ ਜਾਗ ਜਾਂਦਾ, ਉਹਨਾਂ ਦਾ ਮੁਕੱਦਰ ਜਾਗਰਤ ਹੋ ਜਾਂਦਾ, ਅਤੇ ਬਰਕਤਾਂ ਖੁਦ ਬਖੁਦ ਉਹਨਾਂ ਦੇ ਘਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ, ਕੋਈ ਗੱਲ ਨਹੀਂ, ਜੇ ਹਾਲੇ ਤੇਰੇ ਕੋਲੋਂ ਜਪਿਆ ਨਹੀਂ ਜਾਂਦਾ ਤਾਂ ਤੂੰ ਸਵੇਰੇ ਉੱਠ ਕੇ ਬੈਠ ਹੀ ਜਾਇਆ ਕਰ, ਅਤੇ ਪਰਮਾਤਮਾ ਤੇਰਾ ਬੈਠਣਾ ਪ੍ਰਵਾਨ ਕਰਕੇ ਤੈਨੂੰ ਜਪਣ ਦਾ ਬਲ ਦੇ ਦੇਵੇਗਾ। ਬੜੇ ਮਹਾਂਬੋਲ ਨੇ ਕਬੀਰ, ਸੂਤਾ ਕਿਆ ਕਰਹਿ, ਬੈਠਾ ਰਹੋ ਔਰ ਜਾਗ, ਜਾ ਕੈ ਸੰਗ ਤੇ ਵਿਛੜਾ ਤਾਂ ਹੀ ਕਹਿ ਸੰਗ ਲਾਗ, ਜਿਸ ਨਾਲੋਂ ਤੇਰਾ ਵਿਛੋੜਾ ਬਣਿਆ ਹੈ ਪੁਰਖਾ ਜਾਗਣ ਨਾਲ ਉਸ ਨਾਲ ਮੇਲ ਬਣ ਜਾਵੇਗਾ। ਅਤੇ ਫਿਰ ਕੰਮ ਕਾਰ 'ਤੇ ਵੀ ਜਾਣਾ ਹੈ, ਸਾਡਾ ਮਤ ਗ੍ਰਿਸਤੀਆਂ ਦਾ ਮਤ ਹੈ, ਸੰਨਿਆਸੀਆਂ ਦਾ ਯੋਗੀਆਂ ਦਾ ਮਤ ਤਾਂ ਹੈ ਨਹੀਂ। ਫਿਰ ਕਰਨਾ ਕੀ ਚਾਹੀਦਾ ਹੈ? ਸਵੇਰੇ 5:30 ਥੋੜ੍ਹਾ ਜਿਹਾ ਬੰਦਾ ਸੌਂ ਲਏ ਅਤੇ ਤੁਸੀਂ ਦੇਖਣਾ 2-2.5 ਘੰਟੇ ਜਾਪ ਕਰਕੇ, ਨਿਤਨੇਮ ਕਰਕੇ, ਫਿਰ ਜਾਪ ਕਰਕੇ ਜਦੋਂ ਬਾਅਦ ਵਿੱਚ ਸੌਂਗੇ ਨਾ, ਤਾਂ ਫਿਰ ਉਹ ਨੀਂਦ ਨੀਂਦ ਨਹੀਂ ਹੋਵੇਗੀ, ਉਹ ਨੀਂਦ ਜਸਟ ਸਮਾਧੀ ਵਰਗੀ ਹੋਵੇਗੀ। ਥੋੜ੍ਹੇ ਦਿਨਾਂ ਦੇ ਅਭਿਆਸ ਤੋਂ ਬਾਅਦ ਇਹ ਖੇਡ ਬਣ ਜਾਂਦੀ ਹੈ। ਸੁੱਤਿਆਂ ਫਿਰ ਅੰਦਰ ਜਪ ਸੁਣਾਈ ਪੈਣ ਲੱਗ ਪੈਂਦਾ, ਵਾਹਿਗੁਰੂ ਵਾਹਿਗੁਰੂ ਪੂਰਾ ਸੁਣਾਈ ਪੈਂਦਾ ਹੈ, ਔਰ ਇਸ ਤਰ੍ਹਾਂ ਸੁਣਾਈ ਪੈਂਦਾ ਜਿਵੇਂ ਕੋਈ ਆਪਣੀ ਜ਼ਬਾਨ ਨਾਲ ਬੋਲ ਰਿਹਾ ਹੋਵੇ। ਅਤੇ ਫਿਰ ਇਸ ਜਪ ਦੀ ਬਰਕਤ ਸਾਰਾ ਦਿਨ ਚੱਲਦੀ ਹੈ, ਔਰ ਸਾਰਾ ਦਿਨ ਕੰਮ ਕਾਰ ਕਰਦਿਆਂ ਵੀ ਫਿਰ ਅਭਿਆਸ ਪੱਕ ਜਾਂਦਾ ਹੈ, ਇਹ ਸੁਣਾਈ ਪੈਣ ਲੱਗ ਪੈਂਦਾ ਅਤੇ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਪਰ ਇਹ ਭਾਗ ਅੰਮ੍ਰਿਤ ਵੇਲੇ ਜਾਗ ਕੇ ਜਪਣ ਨਾਲ ਹੀ ਬਣਦਾ। ਮਹਾਤਮਾ ਬੁੱਧ ਜਿਉਂ ਉੱਠੇ ਨਾ, ਉਹਨਾਂ ਦੇ ਨੇਤਰ ਖੁੱਲ੍ਹੇ ਅਤੇ ਬੜਾ ਸਰੀਰ ਹਲਕਾ ਮਹਿਸੂਸ ਕੀਤਾ, ਮਨ ਖੇੜੇ ਨਾਲ ਭਰਿਆ ਹੋਇਆ ਸੀ, ਅਤੇ ਫਿਰ ਆਪਣੇ ਵਾਪਸ ਘਰ ਵੱਲ ਚੱਲ ਪਏ। ਕੁਝ ਨਿਕਟਵਰਤੀਆਂ ਨੇ ਦੇਖਿਆ ਬਈ ਸਿਧਾਰਥ ਵਾਪਸ ਆ ਗਿਆ, ਉਹਨਾਂ ਦੇ ਬੋਲਣ ਦਾ ਢੰਗ, ਗੱਲਬਾਤ ਕਰਨ ਦੀ ਸ਼ੈਲੀ, ਬਦਲੇ ਹੋਏ ਨੇਤਰਾਂ ਦਾ, ਉਹਨਾਂ ਨੇ ਜਦ ਦੇਖਣ ਦਾ ਢੰਗ ਦੇਖਿਆ ਤਾਂ ਕਹਿਣ ਲੱਗੇ, ਭਾਈ ਸਿਧਾਰਥ ਤੈਨੂੰ ਕੁਛ ਮਿਲਿਆ ਜ਼ਰੂਰ ਹੈ। ਅਤੇ ਮਹਾਤਮਾ ਬੁੱਧ ਕਹਿਣ ਹੱਸ ਕੇ ਕਹਿਣ ਲੱਗੇ, ਆਖਣ ਲੱਗੇ, ਮਿਲਿਆ ਤਾਂ ਨਹੀਂ ਆਖਿਆ ਜਾ ਸਕਦਾ, ਮਿਲਿਆ ਤਾਂ ਆਖੀਏ ਨਾ ਜੇ ਪਹਿਲੇ ਕੋਲ ਨਾ ਹੋਵੇ, ਅਤੇ ਜੋ ਪਹਿਲੇ ਹੀ ਕੋਲ ਹੈ ਉਸਨੂੰ ਮਿਲਿਆ ਹੋਇਆ ਕਿਵੇਂ ਆਖੀਏ। ਆਖਿਆ ਫਿਰ ਤੇਰੇ ਨਾਲ ਕੀ ਵਾਪਰਿਆ ਹੈ? ਅਤੇ ਹੱਸਦਿਆਂ ਹੋਇਆਂ ਮੁਸਕਰਾਉਂਦਿਆਂ ਹੋਇਆਂ ਆਖਣ ਲੱਗੇ, ਗੱਲ ਇਹ ਹੈ ਮਿਲਿਆ ਤਾਂ ਕੁਛ ਨਹੀਂ ਹੈ, ਉਹ ਤਾਂ ਪਹਿਲੇ ਹੀ ਕੋਲ ਹੈਗਾ ਸੀ, ਦਰਅਸਲ ਹੁਣ ਕੁਛ ਖੋ ਗਿਆ ਹੈ, ਗੁਆਚ ਗਿਆ, ਕੁਛ ਗੁੰਮ ਹੋ ਗਿਆ ਹੈ। ਆਖਿਆ ਕੀ ਗੁੰਮ ਹੋ ਗਿਆ? ਮਹਾਤਮਾ ਬੁੱਧ ਕਹਿਣ ਲੱਗੇ, ਜਿਹੜਾ ਸੰਸਾਰ ਮਨ ਨੇ ਪੈਦਾ ਕੀਤਾ ਸੀ ਨਾ, ਜਿਹੜਾ ਮਨ ਸੰਸਾਰ ਕਲਪਦਾ ਸੀ, ਉਹ ਮਨ ਦਾ ਬਣਾਇਆ ਹੋਇਆ ਸੰਸਾਰ ਮੁੱਕ ਗਿਆ ਹੈ ਅਤੇ ਹੁਣ ਨਿਰੰਕਾਰ ਹੀ ਰਹਿ ਗਿਆ, ਹੋਰ ਕੁਛ ਵੀ ਦਿਖਾਈ ਨਹੀਂ ਪੈਂਦਾ। ਇਹ ਹਕੀਕਤ ਹੈ, ਸਾਡੇ ਮਨ ਦਾ ਫਲ ਗਿਆਨ ਹੈ, ਸੰਸਾਰ ਦੀ ਕਲਪਨਾ ਮਨ ਨੇ ਕੀਤੀ ਹੈ ਅਤੇ ਮਨ ਕਰਕੇ ਸੰਸਾਰ ਹੈ। ਜਿਸ ਦਿਨ ਮਨ ਨਾ ਰਿਹਾ ਉਸ ਦਿਨ ਸੰਸਾਰ ਮੁੱਕ ਜਾਵੇਗਾ। ਮਹਾਰਾਜ ਕਹਿੰਦੇ ਨੇ, ਮਨ ਮਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਜਿਸ ਦਿਨ ਮਨ ਮਰ ਜਾਂਦਾ ਮਾਇਆ ਦੀ ਮੌਤ ਵੀ ਨਾਲ ਹੀ ਹੋ ਜਾਂਦੀ ਹੈ। ਮਾਇਆ ਸੰਸਾਰ ਦਾ ਨਾਮ ਹੈ, ਸੰਸਾਰ ਵੀ ਨਾਲ ਹੀ ਮੁੱਕ ਜਾਂਦਾ ਅਤੇ ਬਸ ਨਿਰੰਕਾਰ ਰਹਿ ਜਾਂਦਾ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਜਿਵੇਂ ਬੜੇ ਉੱਚੇ ਥਾਂ ਮਨੁੱਖ ਸਫ਼ਰ ਕਰ ਰਿਹਾ ਹੋਵੇ, ਫਿਰ ਕੋਈ ਖੱਡਾ, ਕੋਈ ਛੱਪੜ, ਕੋਈ ਤਲਾਬ ਦਿਖਾਈ ਹੀ ਨਹੀਂ ਪੈਂਦਾ ਅਤੇ ਸੁਰਤ ਨੀਵੀਂ ਹੈ ਅਤੇ ਮਨੁੱਖ ਠੋਕਰਾਂ ਖਾਂਦਾ ਹੋਇਆ ਦਿਖਾਈ ਪੈਂਦਾ ਹੈ। ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਤਨ ਦਾ ਫਲ ਔਲਾਦ, ਮਨ ਦਾ ਫਲ ਗਿਆਨ ਅਤੇ ਫਿਰ ਆਤਮਾ ਦਾ ਫਲ ਪਰਮਾਤਮਾ ਹੈ। ਕੋਈ ਵੱਡਿਆਂ ਭਾਗਾਂ ਵਾਲਾ ਮਨੁੱਖ ਹੈ ਜਿਹੜਾ ਆਤਮਾ ਦੇ ਤਲ 'ਤੇ ਸਫਲ ਹੁੰਦਾ ਹੋਵੇ, ਆਤਮਕ ਤਲ 'ਤੇ ਅਸੀਂ ਅਸਫਲ ਹੀ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਾਂ। ਸਾਡੀ ਜੀਵਨ ਯਾਤਰਾ ਸਫਲ ਨਹੀਂ ਹੁੰਦੀ। ਜੀਵਨ ਯਾਤਰਾ ਕਿਵੇਂ ਸਫਲ ਹੋਵੇ? ਮਹਾਰਾਜ ਕਹਿੰਦੇ ਨੇ, ਸਤਸੰਗਤ ਨਾਲ ਮਿਲ ਕੇ, ਗੁਰੂ ਦੇ ਚਰਨਾਂ 'ਚ ਬੈਠ ਕੇ। ਕਿਤਨੇ ਮਹਾਂਬੋਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੇ ਫਰਮਾਨ ਕਰਦੇ ਨੇ, ਕਹਿੰਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਸਾਰੇ ਤਲ 'ਤੇ ਸਫਲ ਹੋ ਗਿਆ, ਤਿੰਨਾਂ ਜੀਵਨ ਦੇ ਤਿੰਨੇ ਤਲ ਸਫਲ ਹੋ ਗਏ, ਔਲਾਦਵਾਨ ਵੀ ਹੋ ਗਿਆ। ਦੋ ਤਰ੍ਹਾਂ ਦੀ ਔਲਾਦ ਹੈ, ਇੱਕ ਔਲਾਦ ਸਰੀਰ ਕਰਕੇ, ਪੈਦਾ ਹੁੰਦੀ ਹੈ, ਇੱਕ ਔਲਾਦ ਸ਼ਬਦ ਕਰਕੇ ਪੈਦਾ ਹੁੰਦੀ ਹੈ। ਜੇ ਸਰੀਰਕ ਤਲ ਨੂੰ ਦੇਖੀਏ ਤਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਇੱਕ ਵੀ ਬੱਚਾ ਨਹੀਂ ਹੋਇਆ, ਸਰੀਰਕ ਤਲ ਅਸਫਲ ਰਹਿ ਗਿਆ। ਪਰ ਜੇ ਸ਼ਬਦ ਦੇ ਤਲ 'ਤੇ ਦੇਖੀਏ ਤਾਂ ਅਸੀਂ ਸਾਰੇ ਕੌਣ ਹਾਂ? ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬੱਚੇ ਹੀ ਤਾਂ ਹੈਗੇ, ਹੋਰ ਕੌਣ ਹੈਗੇ? ਜਿਸ ਨੂੰ ਨਾਦੀ ਅਤੇ ਬਿੰਦੀ ਔਲਾਦ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਜੇ ਆਤਮਕ ਤਲ ਸਫਲ ਹੋ ਜਾਏ ਤਾਂ ਫਿਰ ਤਿੰਨੇ ਹੀ ਤਲ ਸਫਲ ਹੋ ਗਏ। ਸਫਲ ਸਫਲ ਭਈ ਸਫਲ ਯਾਤਰਾ, ਸਰੀਰ ਵੀ ਸਫਲ, ਮਨ ਵੀ ਸਫਲ ਅਤੇ ਆਤਮਾ ਵੀ ਸਫਲ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਸਾਧਾ ਦਾ ਮਤਲਬ ਹੈ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਿਨ੍ਹਾਂ ਦਾ ਹਿਰਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਵੇ। ਅਤੇ ਸਾਧੂ ਦੀ ਪਛਾਣ ਵੀ ਇੱਕੋ ਹੀ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ ਉਸ ਨੂੰ ਸਾਧੂ ਆਖਦੇ ਨੇ ਗੁਰਮਤ ਵਿੱਚ। ਪਰ ਜਿਹੜਾ ਆਪਣੇ ਨਾਲ ਹੀ ਜੋੜੇ, ਆਪਣੇ ਡੇਰਿਆਂ ਨਾਲ ਹੀ ਜੋੜੇ, ਆਪਣਾ ਹੀ ਚੇਲਾ ਬਣਾਵੇ ਉਸ ਨੂੰ ਤਾਂ ਪਖੰਡੀ ਆਖਦੇ ਨੇ। ਔਰ ਇਹਨਾਂ ਪਖੰਡੀਆਂ ਤੋਂ ਅਸੀਂ ਬਚ ਕੇ ਰਹਿਣਾ। ਪਛਾਣ ਇੱਕੋ ਹੀ ਹੈ। ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਮਹਾਂਪੁਰਖ, ਗੁਰੂ ਨਾਨਕ ਵਿੱਚ ਭੇਦ ਹਿਰਦਾ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਬਾਬਾ ਜੀ ਸਾਧੂ ਦੀ ਪਛਾਣ ਕਿਵੇਂ ਕਰੀਏ? ਆਖਣ ਲੱਗੇ ਇੱਕੋ ਹੀ ਪਛਾਣ ਹੈ, ਜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੋਵੇ ਫਿਰ ਉਹ ਸਾਧੂ ਹੈ, ਭਾਵੇਂ ਉਹਦੇ ਕੋਲ ਲਿਬਾਸ ਸਾਧੂਆਂ ਵਾਲਾ ਨਾਂ ਵੀ ਹੋਵੇ। ਪਰ ਜੇ ਉਹ ਤੋੜਦਾ ਹੋਵੇ ਫਿਰ ਭਾਵੇਂ ਕਿੰਨੀ ਗੋਲ ਸੋਹਣੀ ਦਸਤਾਰ ਸਜਾਈ ਹੋਵੇ, ਦੋ ਚਾਰ ਮਾਲਾ ਗਲ ਵਿੱਚ ਪਾਈਆਂ ਹੋਵਣ, ਫਿਰ ਉਸਨੂੰ ਸਾਧੂ ਆਖਿਆ ਨਹੀਂ ਜਾ ਸਕਦਾ। ਸਤਿਗੁਰੂ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਕਹਿੰਦੇ ਨੇ, ਦੂਜਾ ਮਹਾਨ ਫੇਰਾ ਹੈ ਪਰਮਾਤਮਾ ਨਾਲ ਆਨੰਦ ਕਾਰਜ ਕਰਾਉਣ ਦਾ ਕਿ ਗੁਰੂ ਦੇ ਪਿਆਰਿਆਂ ਨਾਲ ਮੇਲ ਹੋ ਜਾਂਦਾ ਹੈ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਹਰੀ ਦੇ ਸੇਵਕਾਂ ਨਾਲ ਸਤਸੰਗੀਆਂ ਨਾਲ ਮੇਲ ਹੁੰਦਾ ਹੈ। ਅਤੇ ਉੱਤੇ ਆ ਕੇ ਕੀ ਕਰੀਦਾ? ਮਹਾਰਾਜ ਕਹਿੰਦੇ ਨੇ, ਮਿਲ ਹਰ ਜਨ ਮੰਗਲ ਗਾਏ। ਅਤੇ ਮੰਗਲ ਗਾਉਣ ਤੋਂ ਮੁਰਾਦ ਹੈ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਇਤਨੀਆਂ ਗਹਿਰੀਆਂ ਇਹ ਪੰਗਤੀਆਂ ਨੇ, ਮੈਂ ਅੱਗੇ ਜਾਣਾ ਚਾਹੁੰਦਾ ਹਾਂ ਪਰ ਮੇਰੀ ਸੁਰਤ ਨੂੰ ਇਹ ਫਿਰ ਰੋਕ ਲੈਂਦੀਆਂ ਨੇ। ਗੁਰੂ ਬਾਬਾ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜੇ। ਬਾਕੀ ਵਿਚਾਰ ਕੱਲ੍ਹ ਆਪ ਜੀ ਦੇ ਨਜ਼ਰ ਕਰਾਂਗੇ। ਬੜੀ ਇਕਾਗਰਤਾ ਨਾਲ, ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਬਾਬਾ ਸਾਰਿਆਂ ਦੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ, ਮਹਾਂਮੰਤਰ, ਗੁਰਮੰਤਰ, ਜੋ ਗੁਰੂ ਨਾਨਕ ਦੇਵ ਜੀ ਦੀ ਦਰਗਾਹ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਇੱਥੇ ਬੜੀਆਂ ਬਖਸ਼ਿਸ਼ਾਂ ਨੇ, ਪਦਵੀਆਂ ਨੇ, ਧਨ ਹੈ, ਮਾਣ ਹੈ, ਦੇਹ ਅਰੋਗਤਾ ਹੈ, ਹਰ ਤਰ੍ਹਾਂ ਦੇ ਫਲ ਗੁਰੂ ਝੋਲੀ 'ਚ ਪਾਉਂਦਾ। ਪਰ ਸਭ ਤੋਂ ਗੁਰੂ ਨਾਨਕ ਦੀ ਦਰਗਾਹ ਦੀ ਵੱਡੀ ਦਾਤ ਹੈ ਅੰਮ੍ਰਿਤ ਵੇਲੇ ਜਾਗ ਕੇ ਮਹਾਂਮੰਤਰ ਗੁਰਮੰਤਰ ਦਾ ਜਾਪ ਕਰਨਾ ਅਤੇ ਫਿਰ ਸਤਸੰਗਤ ਦੇ ਦੀਦਾਰ ਲਈ ਹਾਜ਼ਰ ਹੋਣਾ। ਇਸ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੈ। ਆਪ ਸਾਰੇ ਵਡਭਾਗੇ ਹੋ ਜਿਨ੍ਹਾਂ ਨੂੰ ਇਹ ਮਹਾਨ ਦਾਤ ਸਤਿਗੁਰੂ ਪਾਤਸ਼ਾਹ ਜੀ ਨੇ ਝੋਲੀ 'ਚ ਪਾ ਕੇ ਨਿਵਾਜਿਆ। ਸਾਰਿਆਂ ਦਾ ਫਿਰ ਤੋਂ ਬਾਰੰਬਾਰ ਹਾਰਦਿਕ ਤੌਰ 'ਤੇ ਧੰਨਵਾਦ ਹੈ। ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਗੁਰੂ ਬਾਬਾ ਸਾਰਿਆਂ ਦੀ ਝੋਲੀ ਸਿਦਕ ਨਾਲ, ਭਰੋਸੇ ਨਾਲ, ਅੰਮ੍ਰਿਤ ਵੇਲੇ ਦੀ ਅਤੇ ਗੁਰਮੰਤਰ ਮਹਾਂਮੰਤਰ ਦੇ ਜਾਪ ਦੀ ਵੱਡੀ ਦਾਤ ਬਖਸ਼ ਕੇ ਸਾਰਿਆਂ ਦੀ ਗੁਰੂ ਝੋਲੀਆਂ ਭਰੇ। ਸਭ ਨੂੰ ਗੁਰੂ ਤੌਫੀਕ ਬਖਸ਼ੇ। ਬਾਰੰਬਾਰ ਸਭ ਦਾ ਫਿਰ ਤੋਂ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਉਣ ਵਾਲੇ ਸ਼ਨੀਵਾਰ ਨੂੰ ਮਹਾਨ ਨਗਰ ਕੀਰਤਨ ਇਸ ਅਸਥਾਨ 'ਤੇ ਆਰੰਭ ਹੋ ਰਹੇ ਹਨ। ਉਸ ਦਿਨ ਛੁੱਟੀ ਦਾ ਦਿਨ ਵੀ ਹੈ ਅਤੇ ਇੱਕ ਗੁਜ਼ਾਰਿਸ਼ ਮੈਂ ਨਿਮਰਤਾ ਸਹਿਤ ਆਪ ਜੀ ਦੇ ਕਦਮਾਂ 'ਚ ਰੱਖਣੀ ਚਾਹੁੰਦਾ ਹਾਂ। ਬਈ ਆਪਣੇ ਘਰ ਵਿੱਚ ਉਸ ਦਿਨ ਕੋਈ ਸਿੱਖ ਨਾ ਰਹੇ, ਸਾਰੇ ਨਗਰ ਕੀਰਤਨ ਵਿੱਚ ਸ਼ਾਮਲ ਹੋਵਣ। ਮੈਂ ਪਹਿਲੋਂ ਨਗਰ ਕੀਰਤਨ 'ਚ ਸ਼ਾਮਿਲ ਨਹੀਂ ਹੁੰਦਾ ਹੁੰਦਾ ਸੀ, ਬੜਾ ਸਾਲ ਕਥਾ ਕਰਦਾ ਰਿਹਾ, ਗੁਰਦੁਆਰੇ ਹਾਜ਼ਰੀ ਭਰਦਾ ਰਿਹਾ, ਪਰ ਨਗਰ ਕੀਰਤਨ 'ਚ ਮੈਂ ਸ਼ਾਮਿਲ ਨਹੀਂ ਹੁੰਦਾ ਸੀ। ਅਤੇ ਮੈਂ ਸੋਚਦਾ ਸੀ ਐਵੇਂ ਸਮੋਸੇ ਖਾ ਕੇ ਆ ਜਾਂਦੇ ਨੇ, ਐਵੇਂ ਚਾਹਾਂ ਪੀ ਕੇ ਆ ਜਾਂਦੇ ਨੇ, ਰਸ 'ਤੇ ਕੋਈ ਆਉਂਦਾ ਨਹੀਂ, ਬਰਕਤ 'ਤੇ ਕੋਈ ਬਣਦੀ ਨਹੀਂ। ਮੈਂ ਪਹਿਲੀ ਦਫਾ ਨਗਰ ਕੀਰਤਨ ਵਿੱਚ ਇੱਕ ਜਗ੍ਹਾ ਗਿਆ ਹੋਇਆ ਸੀ, ਮੈਨੂੰ ਮਸਕੀਨ ਸਾਹਿਬ ਕਹਿਣ ਲੱਗੇ ਬਈ ਨਗਰ ਕੀਰਤਨ ਵਿੱਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ। ਉਹ ਆਪ ਵੀ ਸ਼ਾਮਿਲ ਹੁੰਦੇ ਸਨ ਅਤੇ ਮੈਂ ਉਹਨਾਂ ਨੂੰ ਆਪਣੇ ਸੁਭਾਅ ਮੁਤਾਬਕ ਕਹਿ ਦਿੱਤਾ, ਮੈਂ ਕਿਹਾ ਫਾਇਦਾ ਕੋਈ ਨਹੀਂ ਹੈ, ਮਹਾਂਪੁਰਖੋ ਐਵੇਂ ਥੱਕ ਕੇ ਆ ਜਾਈਦਾ, ਐਵੇਂ ਲੋਕ ਸਮੋਸੇ ਖਾਈ ਜਾਂਦੇ ਨੇ, ਲੱਡੂ ਖਾਈ ਜਾਂਦੇ ਨੇ ਅਤੇ ਬਾਹਰ ਕੂੜਾ ਖਿਲਾਰੀ ਜਾਂਦੇ, ਲਾਭ ਕੀ ਹੈ? ਮੈਨੂੰ ਕਹਿਣ ਲੱਗੇ ਲਾਭ ਜੇ ਲੈਣਾ ਤਾਂ ਇੱਕ ਵਾਰੀ ਨਗਰ ਕੀਰਤਨ ਵਿੱਚ ਸ਼ਾਮਿਲ ਹੋ। ਬਸ ਮੈਂ ਉਹਨਾਂ ਦਾ ਬਚਨ ਮੰਨ ਕੇ ਸ਼ਾਮਿਲ ਹੋ ਗਿਆ, ਇੰਨਾ ਰਸ ਬਣ ਜਾਂਦਾ ਹੈ, ਚੱਲਦਿਆਂ ਮਨੁੱਖ ਸਮਾਧੀ ਲੀਨ ਹੋ ਜਾਂਦਾ, ਸ਼ਬਦ ਪੜ੍ਹਦੇ ਹੋਏ ਜਾਣ ਦਾ ਅਗੰਮੀ ਆਨੰਦ ਹੈ ਸਾਧ ਸੰਗਤ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਬਈ ਆਪਣੇ ਘਰਾਂ ਵਿੱਚ ਕੋਈ ਨਾ ਰਹੇ, ਸਾਰੇ ਗੁਰਸਿੱਖ ਨਗਰ ਕੀਰਤਨ ਵਿੱਚ ਸ਼ਾਮਿਲ ਹੋਵਣ ਅਤੇ ਕੇਵਲ ਸ਼ਬਦ ਦੀਆਂ ਗੂੰਜਾਂ ਪਾਉਂਦੇ ਹੋਏ ਜਾਣ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਰੋਜ਼ਾਨਾ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋ, ਆਨੰਦ ਮਾਣਦੇ ਹੋ, ਕਥਾ ਸਰਵਣ ਕਰਦੇ ਹੋ, ਆਨੰਦ ਮਾਣਦੇ ਹੋ, ਪਰ ਨਗਰ ਕੀਰਤਨ ਦੇ ਆਨੰਦ ਨੂੰ ਨਾ ਕੋਈ ਬਿਆਨ ਸਕਿਆ ਹੈ ਅਤੇ ਨਾ ਕੋਈ ਬਿਆਨ ਹੀ ਕਰ ਸਕਦਾ। ਬੜੀ ਬਰਕਤ ਬਰਸ ਪੈਂਦੀ ਹੈ ਸਾਰੇ ਪਾਸਿਓਂ, ਜ਼ਰੇ ਜ਼ਰੇ 'ਚੋਂ ਸ਼ਬਦ ਦੀ ਆਵਾਜ਼ ਅੰਤਰਾਤਮੇ ਸੁਣਨ ਲੱਗ ਪੈਂਦੀ ਹੈ। ਆਪ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਇਹਨਾਂ ਮਹਾਨ ਨਗਰ ਕੀਰਤਨਾਂ ਵਿੱਚ ਖਾਲਸਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਆਪਣੀ ਸ਼ਮੂਲੀਅਤ ਪ੍ਰਦਾਨ ਕਰੋ ਅਤੇ ਬਰਕਤ ਅਤੇ ਮਹਾਨ ਰਸ ਨੂੰ ਆਪਣੇ ਹਿਰਦੇ ਵਿੱਚ ਭਰ ਕੇ ਲੈ ਜਾਓ। ਸਭ ਸੰਗਤਾਂ ਤੱਕ ਇਹ ਮੈਸੇਜ ਆਲਰੇਡੀ ਪਹੁੰਚ ਹੀ ਰਿਹਾ ਹੈ ਅਤੇ ਫਿਰ ਵੀ ਪਹੁੰਚਾ ਦਿਓ ਬਈ ਕੋਈ ਮਿਸ ਨਾ ਕਰ ਜਾਏ। ਬੜੀ ਦੂਰੋਂ ਦੂਰੋਂ ਸੰਗਤਾਂ ਆਉਣੀਆਂ ਨੇ। ਕੱਲ੍ਹ ਮੈਨੂੰ ਐਡਮਿੰਟਨ ਤੋਂ ਸੱਜਣਾ ਦਾ ਫੋਨ ਆਇਆ, ਉਹ ਕਹਿਣ ਲੱਗੇ ਅਸੀਂ ਇੱਥੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਆ ਰਹੇ ਹਾਂ, ਵਿਨੀਪੈਗ ਤੋਂ, ਟੋਰਾਂਟੋ ਤੋਂ, ਵੈਨਕੂਵਰ ਤੋਂ ਅਤੇ ਹੋਰ ਸ਼ਹਿਰਾਂ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਣੀਆਂ ਨੇ, ਵਿੱਚ ਕਈ ਬ੍ਰਹਮ ਗਿਆਨੀ ਵੀ ਆਉਣਗੇ ਜਿਹੜੇ ਪੂਰੇ ਜੁੜੇ ਹੋਏ ਨੇ, ਉਹਨਾਂ ਦੀ ਸੰਗਤ ਦਾ ਵੀ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਇਸ ਲਈ ਵੱਧ ਚੜ੍ਹ ਕੇ ਪਹੁੰਚ ਕੇ ਗੁਰੂ ਬਾਬੇ ਦੀਆਂ ਬਰਕਤਾਂ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਹੈ। ਆਓ ਹੁਣ ਸਾਰੇ ਰਲ ਕੇ ਆਨੰਦ ਸਾਹਿਬ ਜੀ ਦੇ ਪਾਠਾਂ 'ਚੋਂ ਆਪਣਾ ਆਪਣਾ ਆਨੰਦ ਦਾ ਹਿੱਸਾ ਪ੍ਰਾਪਤ ਕਰੀਏ। ਅਤੇ ਹਿੱਸਾ ਪ੍ਰਾਪਤ ਕਰਨਾ ਕੀ ਹੈ? ਆਨੰਦ ਸਾਹਿਬ 'ਚ ਬੋਲਣਾ, ਚੁੱਪ ਕਰਕੇ ਨਹੀਂ ਬੈਠਣਾ। ਇੱਕ ਪੰਕਤੀ ਦਾਸ ਪੜ੍ਹਦਾ ਜਾਏਗਾ, ਇੱਕ ਆਪ ਸਾਰੇ ਰਲ ਕੇ ਪੜ੍ਹਨਾ। ਕੋਈ ਰਸਨਾ ਵਾਂਝੀ ਨਾ ਰਵੇ ਜਿਹੜੀ ਆਨੰਦ ਨਾਲ ਸਾਂਝੀ ਨਾ ਹੋ ਸਕੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਰੇ ਪੜ੍ਹੋ ਜੀ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਵਾਹ ਵਾਹ। ਹਰ ਨਾਦ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ ਵਾਜੇ। ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਉਰ ਕਰਮ ਪਾਇਆ ਤੁਦ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਬਿਨਵੰਤ। ਨਾਨਕ ਗੁਰ ਚਰਨ ਲਾਗੇ ਵਾਜੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇਦਾਈ ਦਾਇਆ, ਖੇਲੇ ਸਗਲ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਕਰਮੀ ਆਪੋ ਆਪਣੀ, ਕੇ ਨੇੜੇ ਕੇ ਜਿਨੀ ਨਾਮ ਧਿਆਇਆ, ਗਏ ਮਸ਼ਕਤ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਧਿਆਇਆ, ਗਏ ਮਸ਼ਕਤ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।